ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਟਿੱਕੇ ਦੀ ਵਾਰ ਅਤੇ ਭਾਈ ਲੱਦਾ ਪਰਉਪਕਾਰੀ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਿਛਲੇ ਭਾਗ ਵਿੱਚ ਪੰਜਵੀਂ ਪੌੜੀ ਦਾ ਜ਼ਿਕਰ ਸੀ, ਹੁਣ ਛੇਵੀਂ ਪੌੜੀ। ਫਿਰ ਮੱਥਾ ਟੇਕਿਆ ਅਤੇ ਅਦਬ ਨਾਲ ਖਲੋ ਗਏ। ਜਿਸ ਵੇਲੇ ਇਹ ਤੁਕ ਆਈ ਸੀ, ਨਿੰਦਾ ਤੇਰੀ ਜੋ ਕਰੇ ਸੋ ਵੰਝੇ ਚੂਰ, ਉਸ ਵੇਲੇ ਸ੍ਰੀ ਗੁਰੂ ਜੀ ਦੇ ਨੇਤਰ ਖੁੱਲ੍ਹੇ। ਉੱਧਰ ਸੰਗਤ ਵੀ ਤ੍ਰਬਕ ਕੇ ਤੱਕਣ ਲੱਗ ਗਈ। ਵਿਚਾਰੇ ਸੱਚ ਸਮਝ ਕੇ ਕਹਿ ਰਹੇ ਸਨ, ਨਿੰਦਾ ਕਰਕੇ ਚੂਰ ਹੋ ਚੁੱਕੇ ਸਨ, ਹੁਣ ਸੱਚਮੁੱਚ ਉਸਤਤੀ ਵਿੱਚ ਸਨ। ਇਹੋ ਕਹਿਣਾ ਦੱਸ ਰਿਹਾ ਸੀ ਕਿ ਉਹਨਾਂ ਦੀ ਸੁਰਤ ਨਿੰਦਾ ਦੇ ਨੁਕਤੇ ਤੋਂ ਨਿਕਲ ਕੇ ਉਸਤਤ ਦੇ ਨੁਕਤੇ ਵਿੱਚ ਆ ਗਈ ਹੈ। ਸ੍ਰੀ ਗੁਰੂ ਜੀ ਨੇ ਕਿਰਪਾ ਦੇ ਨੇਤਰ ਭਰ ਕੇ ਤੱਕਿਆ। ਉਹਨਾਂ ਦੇ ਸਰੀਰ ਦੇ ਘਾਵ ਲੋਪ ਹੋਣੇ ਸ਼ੁਰੂ ਹੋ ਗਏ। ਐਤਕੀ ਜਦ ਮੱਥਾ ਟੇਕ ਕੇ ਉੱਠੇ ਤਾਂ ਕਾਇਆ ਕੰਚਨ ਹੋ ਰਹੀ ਹੈ, ਸੁਰ ਬਦਲ ਗਈ ਹੈ, ਰੂਪ ਵਟ ਗਿਆ ਹੈ। ਜਿਸ ਨੇ ਨਿੰਦਾ ਕੀਤੀ ਸੀ ਉਹ ਮਨ ਫਲ ਭੋਗ ਚੁੱਕਾ ਹੈ, ਚੂਰ ਹੋ ਕੇ ਤੱਕ ਚੁੱਕਾ ਹੈ। ਹੁਣ ਇਸ ਵੇਲੇ ਨਿੰਦਾ ਨਹੀਂ ਰਹੀ, ਕੀਰਤ ਅਤੇ ਜਸ ਅੰਦਰ ਆ ਗਿਆ ਹੈ। ਤਦ ਹੁਣ ਉਹ ਅਹੰਕਾਰ ਜਿਸ ਨੇ ਨਿੰਦਾ ਕਰਾਈ ਸੀ ਚੂਰ ਹੋ ਗਿਆ ਹੈ, ਹੁਣ ਸੱਚ ਦਿਸ ਰਿਹਾ ਹੈ। ਤਦੇ ਕਹਿ ਰਹੇ ਹਨ, ਨੇੜੇ ਦਿਸੈ ਮਾਤ ਲੋਕ ਤੁਧ ਸੁੱਜੈ ਦੂਰ। ਇਸ ਵੇਲੇ ਹਉ ਨਿਕਲ ਚੁੱਕੀ ਹੈ, ਹੁਣ ਗੁਰੂ ਜੀ ਦੀ ਉੱਚੀ ਨਜ਼ਰ ਸਰਾਫੀ ਵਾਲੀ ਦੇ ਦਰਸ਼ਨ ਹੋ ਰਹੇ ਹਨ। ਔਰ ਪਤਾ ਲੱਗ ਰਿਹਾ ਹੈ ਕਿ ਜਿਨ੍ਹਾਂ ਦੀ ਨਿੰਦਾ ਕੀਤੀ ਸੀ, ਜਿਨ੍ਹਾਂ ਨੂੰ ਮਾਇਆ ਦੇ ਲੋਭੀ ਅਤੇ ਗੁਰਿਆਈ ਦੇ ਭੁੱਖੇ ਦੱਸਿਆ ਸੀ, ਉਹਨਾਂ ਦੀ ਦ੍ਰਿਸ਼ਟੀ ਵਿੱਚ ਤਾਂ ਇਹ ਮਾਤ ਲੋਕ ਕਿਤੇ ਟਿਕਦਾ ਹੀ ਨਹੀਂ ਸੀ। ਜਿਸ ਦੀਆਂ ਵਾਸ਼ਨਾਵਾਂ ਤੋਂ ਅਤੀਤ ਉਹ ਤਾਂ ਕੇਵਲ ਸੰਸਾਰ ਉਧਾਰ ਨਮਿਤ ਅਵਤਾਰ ਧਾਰ ਰਹੇ ਹਨ। ਉਹਨਾਂ ਦਾ ਨਿਰੰਜਨ ਰੂਪ ਦਿਸ ਪਿਆ ਔਰ ਸਿੱਧਕ ਆ ਗਿਆ ਅਤੇ ਇਕਰਾਰ ਕੀਤਾ ਕਿ ਉਹ ਪਿਆਰੇ ਤਾਂ ਇਸ ਦ੍ਰਿਸ਼ਟੀ ਤੋਂ ਹੀ ਦੂਰ ਸਨ ਜਿਸ ਦਾ ਉਲਾਮਾ ਦੇ ਕੇ ਅਸੀਂ ਨਿੰਦਾ ਕੀਤੀ ਸੀ। ਮੂਲ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ, ਪਿਉ ਦਾਦੇ ਜੇ ਵੇਹਾ ਪੋਤਾ ਪਰਵਾਣ, ਜਿਨ ਬਾਸਕ ਨੇਤਰੇ ਘੱਤਿਆ ਕਰ ਨਹੀਂ ਤਾਣ, ਜਿਨ ਸਮੁੰਦ ਵਿਰੋਲਿਆ ਕਰ ਮੇਰ ਮਦਾਨ। ਅਰਥ, ਗੁਰੂ ਅਮਰਦਾਸ ਜੀ ਨੂੰ ਉਹੀ ਤਿਲਕ, ਉਹੀ ਤਹਿਤ, ਉਹੀ ਦੀਵਾਨ ਪ੍ਰਾਪਤ ਹੈ। ਪਿਉ ਦਾਦੇ ਵਰਗਾ ਹੀ, ਯਾਨੀ ਗੁਰੂ ਅਮਰਦਾਸ ਪੋਤਰਾ ਪ੍ਰਵਾਨ ਹੈ, ਜਿਸ ਨੇ ਸ਼ੇਸ਼ ਨਾਗ ਦਾ ਨੇਤਰਾ ਨਹੀਂ ਬਲ ਨਾਲ ਪਾਇਆ, ਜਿਸ ਨੇ ਮੇਰੂ ਪਰਬਤ ਦਾ ਮਦਾਣਾ ਬਣਾ ਕੇ ਸ਼ਬਦ ਦਾ ਸਮੁੰਦਰ ਰਿੜਕਿਆ। ਮੂਲ ਚੌਦਹ ਰਤਨ ਨਿਕਾਲੇ ਅਨ ਕੀ ਤੁੰਚਾ ਨਾਣ, ਘੋੜਾ ਕੀ ਤੋ ਸਹਿਜ ਦਾ ਜਤ ਕੀਓ ਪਲਾਣ, ਧਣਕ ਚੜਾਇਓ ਸਤ ਦਾ ਜਸ ਹੁੰਦਾ ਬਾਣ, ਕਲ ਵੇ ਤੂੰ ਅੰਧਾਰ ਸਾ ਚੜਿਆ ਹੈ ਪਾਣ। ਅਰਥ, ਚੌਦਹ ਰਤਨ ਕੱਢਿਓ ਨੇ ਤੇ ਚਾਨਣ ਕਰ ਦਿੱਤੋ ਨੇ, ਘੋੜਾ ਤਾਂ ਸਹਿਜ ਦਾ ਕੀਤਾ ਤੇ ਪਲਾਣਾ ਜਤ ਦਾ ਪਾਇਆ, ਸਤ ਦਾ ਧਨੁਖ ਚਾੜਿਆ, ਵਾਹਿਗੁਰੂ ਜਸ ਵਾਲਾ ਬਾਣ ਖਿੱਚਿਆ। ਕਲ ਯੁਗ ਵਿੱਚ ਹਨੇਰਾ ਧੁੰਦ ਸੀ, ਗੁਰੂ ਅਮਰਦਾਸ ਪ੍ਰਕਾਸ਼ਿਤ ਕਿਰਨਾਂ ਵਾਲੇ ਸੂਰਜ ਵਾਂਗੂ ਉਦੈ ਹੋਇਆ। ਮੂਲ ਸਤੋ ਖੇਤ ਜਮਾਇਓ ਸਤੋ ਛਾਵਾਣ, ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ, ਚਾਰੇ ਕੁੰਡਾ ਸੁਝੇ ਉਸ ਮਨ ਮੈਂ ਸ਼ਬਦ ਪ੍ਰਵਾਣ, ਆਵਾ ਗਾਉਣ ਨਿਵਾਰਿਓ ਕਰ ਨਦਰ ਨਿਸਾਣ। ਅਰਥ, ਜਿਸਨੇ ਸੱਤ ਤੋਂ ਖੇਤ ਪੈਦਾ ਕੀਤਾ ਤੇ ਸੱਤ ਤੋਂ ਹੀ ਸਾਹਿਬਾਨ ਯਾਨੀ ਤਾਣਿਆ ਹੈ, ਤੇਰੇ ਲੰਗਰ ਵਿੱਚ ਨਿਤ ਘਿਓ ਮੈਦਾ ਖੰਡ ਯਾਨੀ ਕੜਾ ਪ੍ਰਸ਼ਾਦ ਆਉਂਦਾ ਹੈ। ਗੁਰੂ ਅਮਰਦਾਸ ਨੂੰ ਚਾਰੇ ਕੁੰਟਾਂ ਦਿਸੀਆਂ ਤੇ ਮਨ ਵਿੱਚ ਸ਼ਬਦ ਪ੍ਰਵਾਣੀਕ ਹੈ। ਮੂਲ ਆਵਾ ਗਾਉਣ ਨਿਵਾਰਿਓ ਕਰ ਨਦਰ ਨਿਸਾਣ, ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਣ, ਝੱਖੜ ਵਾਉ ਨਾ ਡੋਲਈ ਪਰਬਤ ਮੇਰਾਣ, ਜਾਣੈ ਬਿਰਥਾ ਜੀ ਕੀ ਜਾਣੀ ਹੂੰ ਜਾਣ। ਅਰਥ, ਆਪਣੀ ਕਿਰਪਾ ਦ੍ਰਿਸ਼ਟੀ ਦਾ ਨਿਸ਼ਾਨਾ ਜਿਸ ਨੂੰ ਆਪਨੇ ਹੇ ਗੁਰੂ ਬਣਾਇਆ ਹੈ, ਉਸ ਦਾ ਜਨਮ ਮਰਨ ਮਿਟਾ ਦਿੱਤਾ ਹੈ। ਉਹ ਸੁਜਾਨ ਪੁਰਖ ਗੁਰੂ ਨਾਨਕ ਅਵਤਾਰ ਲੈ ਕੇ ਕਾਇਆ ਪਲਟ ਕੇ ਗੁਰੂ ਅਮਰਦਾਸ ਵਿੱਚ ਉਤਰ ਆਇਆ ਹੈ, ਜੋ ਝੱਖੜ ਪਾਉਣ ਨਾਲ ਡੋਲਦਾ ਨਹੀਂ, ਮੇਰੂ ਪਰਬਤ ਦੀ ਤਰ੍ਹਾਂ ਅਚਲ ਰਹਿੰਦਾ ਹੈ। ਗੁਰੂ ਜਗਿਆਸੂਆਂ ਦੇ ਜੀ ਦੀ ਪੀੜਾ ਨੂੰ ਜਾਣਦਾ ਹੈ ਤਾਂ ਤੇ ਅੰਤਰਯਾਮੀ ਹੈ। ਮੂਲ ਕਿਆ ਸਾਲਾਂ ਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣ, ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਣ, ਨਾਨਕ ਹੁੰਦਾ ਛਤਰ ਸਿਰ ਉਮਤ ਹੈਰਾਣ, ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ, ਪਿਓ ਦਾ ਦੇ ਜਿਵੇਹਾ ਪੋਤਰਾ ਪਰਵਾਣ। ਅਰਥ ਹੇ ਸੱਚੇ ਪਾਤਸ਼ਾਹ, ਜਦ ਤੂੰ ਆਪ ਅੰਤਰਯਾਮੀ ਹੈ ਤਾਂ ਮੈਂ ਤੇਰੀ ਕੀ ਮਹਿਮਾ ਆਖਾਂ ਅਤੇ ਕੀ ਮੰਗਾਂ, ਤੂੰ ਸਾਨੂੰ ਤਾਂ ਜੋ ਕੁਛ ਪਾਵੇ ਉਹੀ ਸੱਤੇ ਦਾ ਦਾਨ ਹੈ। ਗੁਰੂ ਨਾਨਕ ਵਾਲਾ ਛਤਰ ਆਪ ਦੇ ਸੀਸ 'ਤੇ ਹੈ, ਸੰਗਤ ਕੀਰਤੀ ਵਿੱਚ ਅਚਰਜ ਹੈ, ਗੁਰੂ ਅਮਰਦਾਸ ਜੀ ਨੂੰ ਉਹੀ ਤਿਲਕ ਉਹੀ ਤਖਤ ਉਹੀ ਦੀਵਾਨ ਪ੍ਰਾਪਤ ਹੈ ਅਤੇ ਪਿਓ ਦਾਦੇ ਵਰਗਾ ਹੀ ਪੋਤਰਾ ਯਾਨੀ ਗੁਰੂ ਅਮਰਦਾਸ ਪ੍ਰਵਾਨ ਹੈ। ਭਾਉ ਇਹ ਪੌੜੀ ਸੱਤੇ ਨੇ ਆਖੀ ਹੈ, ਔਰ ਇਸ ਵਿੱਚ ਗੁਰੂ ਅਮਰਦਾਸ ਜੀ ਦੀ ਮਹਿਮਾ ਅਤੇ ਆਪਣੇ ਸੁਧਾਰ ਦਾ ਕਥਨ ਹੈ ਕਿ ਹੁਣ ਅਸੀਂ ਆਪ ਹੀ ਦਾਨ ਨਹੀਂ ਮੰਗਣਾ, ਜੋ ਸਤਿਗੁਰੂ ਦਾਨ ਦੇਸੀ ਸੋਈ ਚੰਗਾ ਹੈ। ਅਸੀਂ ਹੁਣ ਹਉਂ ਤਿਆਗੀ ਹੈ ਅਤੇ ਸਤਿਗੁਰੂ ਦੀ ਰਜ਼ਾ ਪਰ ਟਿਕ ਗਏ ਹਾਂ। ਪੌੜੀ ਦੇ ਆਰੰਭ ਵਿੱਚ ਉਸ ਆਪਣੀ ਕੀਤੀ ਹੋਈ ਨਿੰਦਾ ਦਾ ਖੰਡਨ ਅਤੇ ਸਤ ਦਾ ਇਕਰਾਰ ਹੈ ਕਿ ਗੁਰੂ ਅਮਰਦਾਸ ਗੁਰੂ ਅੰਗਦ ਅਤੇ ਗੁਰੂ ਨਾਨਕ ਦੇਵ ਵਰਗਾ ਹੀ ਹੈ, ਭਾਵ ਗੁਰੂ ਔਰ ਗੁਰੂ ਦੇ ਗੁਰੂ ਜਿਹਾ ਹੀ ਪ੍ਰਮਾਣਿਕ ਹੈ, ਨਿਰਸੰਸੇ ਗੁਰੂ ਹੈ। ਇਸ ਗੁਰੂ ਦਾ ਬਲ ਵੀ ਐਡਾ ਹੀ ਹੈ ਕਿ ਸ਼ਬਦ ਵਿਰੋਲ ਕੇ 14 ਰਤਨ ਕੱਢ ਕੇ ਸੰਸਾਰ ਨੂੰ ਉਤਾਰਿਆ ਹੈ। ਗੁਰੂ ਨਾਨਕ ਵਾਂਗੂ ਸੂਰਜ ਸਮਾਨ ਉਦੈ ਹੋਏ ਹਨ ਅਤੇ ਜੀ ਕੋ ਗੁਰੂ ਅੰਗਦ ਵਿੱਚ ਗੁਰੂ ਨਾਨਕ ਮਾਨੋ ਕਾਇਆ ਪਲਟ ਕੇ ਆਪ ਹੀ ਪ੍ਰਗਟੇ ਸਨ, ਉਸੇ ਤਰ੍ਹਾਂ ਗੁਰੂ ਅਮਰਦਾਸ ਵਿੱਚ ਅਵਤਾਰ ਲੈ ਕੇ ਆ ਉਤਰੇ ਹਨ। ਭਾਵ ਆਪਣੇ ਸਰੂਪ ਵਿੱਚ ਗੁਰੂ ਅਮਰਦਾਸ ਦੇ ਅੰਦਰ ਸਥਿਤ ਅੰਤਰਯਾਮੀ ਹਨ, ਦਿਲਾਂ ਦੇ ਦੁੱਖ ਪਛਾਣਦੇ ਹਨ ਅਤੇ ਬਾਹਰ ਜਗਤ ਦਾ ਉਧਾਰ ਕਰ ਰਹੇ ਹਨ ਅਤੇ ਸੰਸਾਰ ਪੀੜਾ ਹਰ ਰਹੇ ਹਨ। ਇਹ ਸੱਚ ਹੈ ਕਿ ਆਪ ਗੁਰੂ ਅੰਗਦ ਅਤੇ ਗੁਰੂ ਨਾਨਕ ਹੀ ਪ੍ਰਤੱਖ ਹਨ। ਪਿੱਛੇ ਵੀ ਸਮੁੰਦਰ ਰਿੜਕਣਾ ਚੌਥੀ ਪੌੜੀ ਵਿੱਚ ਕਿਹਾ ਸੀ, ਇੱਥੇ ਵੀ ਕਿਹਾ ਹੈ। ਦੋਈ ਥਾਈਂ ਬਾਸਕ ਦਾ ਨੇਤਰਾ ਕਿਹਾ ਹੈ ਅਤੇ ਮਦਾਣਾ ਪਹਿਲੇ ਪਰਬਤ ਦਾ ਅਤੇ ਇੱਥੇ ਪਰਬਤ ਦਾ ਨਾਮ ਮੇਰੂ ਦੱਸ ਕੇ ਪਰਬਤ ਦਾ ਹੀ ਦੱਸਿਆ ਹੈ। ਇਸ ਪੌੜੀ ਵਿੱਚ ਇੱਕ ਨੇ ਹੀ ਵਾਧੂ ਦੱਸੀ ਹੈ ਤਾਣ ਦੀ। ਪਹਿਲੀ ਪੌੜੀ ਵਿੱਚ ਸਮੁੰਦਰ ਸ਼ਬਦ ਦਾ ਦੱਸਿਆ ਹੈ, ਇੱਥੇ ਸਾਫ਼ ਸ਼ਬਦ ਨਹੀਂ ਦੱਸਿਆ। ਬਾਸਕ ਯਾਨੀ ਸ਼ੇਸ਼ਨਾਗ ਦਾ ਨਾਮ ਹੈ। ਪੁਰਾਣੇ ਕਵੀ ਨਾਦ ਨਾਲ ਸ਼ੇਸ਼ਨਾਗ ਦਾ ਤਾਲਕ ਵਰਣਨ ਕਰਿਆ ਕਰਦੇ ਹਨ, ਪਰ ਇੱਥੇ ਅਲੰਕਾਰਕ ਰਚਨਾ ਹੈ ਜਿਉਂ ਐਂ ਖੋਲੀ ਜਾ ਸਕਦੀ ਹੈ, ਸਮੁੰਦ ਸ਼ਬਦ ਦਾ ਹੈ। ਨੇਤਰਾ ਸ਼ੇਸ਼ਨਾਗ ਯਾਨੀ ਜਪਣੇ ਵਾਲੀ ਸੁਰਤ, ਜੋ ਸ਼ੇਸ਼ਨਾਗ ਵਾਂਗੂ ਸੁਰਤ ਮਤ ਮਨ ਬੁੱਧ ਅਤੇ ਸਿੱਧੀ ਦਾ ਮਾਨੋ ਲੰਮਾ ਸਰੂਪ ਰੱਖਦੀ ਹੈ, ਪਰ ਨਹੀ ਤਾਣ ਦੇ ਸੁਥਰੇ ਅਰਥ ਪ੍ਰੇਮ ਦਾ ਬਲ ਹਨ। ਪ੍ਰੇਮ ਦੇ ਬਲ ਨਾਲ ਸ਼ਬਦ ਦਾ ਸਮੁੰਦਰ ਰਿੜਕਿਆ ਜਾਂਦਾ ਹੈ ਅਤੇ ਨਹੀ ਦਾ ਅਰਥ ਹੱਠ ਤਾਂ ਹੈ ਪਰ ਥੰਮੀ ਦਾ ਅਰਥ ਸਿਰਫ ਸੰਕੇਤਕ ਹੈ। ਤਾਂ ਤੇ ਪ੍ਰੇਮ ਦਾ ਬਲ ਸਮਝਣਾ ਅਸਲ ਤੇ ਵਧੀਕ ਨੇੜੇ ਰਹਿਣਾ ਹੈ। ਇਸ ਸਮੁੰਦਰ ਦੇ ਰਿੜਕਣ ਹਾਰੇ ਸਤਿਗੁਰੂ ਹਨ। 14 ਜੋ ਰਤਨ ਨਿਕਲੇ, ਪਹਿਲਾ ਘੋੜਾ ਯਾਨੀ ਸਹਿਜ ਯਥਾਰਥਤਾ, ਬ੍ਰਹਮ ਗਿਆਨ, ਪਲਾਣਾ ਯਾਨੀ ਜਤ, ਦੂਸਰਾ ਧਨੁੱਖ ਯਾਨੀ ਸਤ ਸੱਚਾਈ, ਬਾਣ ਜਸ ਵਾਹਿਗੁਰੂ ਦੀ ਮਹਿਮਾ ਗੁਰਬਾਣੀ, ਤੀਸਰਾ ਹਾਥੀ, ਹਾਥੀ ਤੋਂ ਭਾਵ ਹੈ ਸਿਦਕ ਦ੍ਰਿੜ ਵਿਸ਼ਵਾਸ, ਚੌਥਾ ਰਤਨ ਕਾਮ ਧੇਨ ਯਾਨੀ ਸ਼ਾਂਤੀ, ਪੰਜਵਾਂ ਕਲਪ ਬ੍ਰਿਛ ਯਾਨੀ ਸਤਸੰਗਤ, ਛੇਵਾਂ ਧਨੰਤਰ ਵੈਦ ਯਾਨੀ ਗੁਰਮੁਖ, ਸੱਤਵਾਂ ਸੰਖ ਯਾਨੀ ਅੰਮ੍ਰਿਤ ਵੇਲੇ ਦਾ ਜਾਗਣਾ ਸਾਵਧਾਨਤਾ, ਅੱਠਵਾਂ ਅੰਮ੍ਰਿਤ ਯਾਨੀ ਨਾਮ ਜੀਪ ਤੋਂ ਲੈ ਕੇ ਸ਼ਬਦ ਬ੍ਰਹਮ ਤੱਕ, ਨੌਵਾਂ ਚੰਦ ਯਾਨੀ ਦਾਨ ਸਰੀਰਕ ਦਾਨ ਤੋਂ ਲੈ ਕੇ गुरु पास मन बुद्ध तक दान कर देना। दसवां बिख यानी इशनान, बुद्धि मन ते शरीर नू माया तो धोना। ये बिख माया नू बिख दा असर करेगा, जिज्ञासु लई अमृत हो टुकेगा। ग्यारवां है मध्य यानी आपा पुलना लीनता। बारवां है रंबा यानी संगीत। तेरवां है लक्ष्मी यानी भगती। चौदवां है मणि यानी ब्रह्म रस पिरम रस। इन्हां विचों एक दो तां इसे वार विचों टीका विच मिलते हैं, बाकी दे जो हैं सो विचारदे हैं। शब्द समुंदर विचों ए या इस प्रकार दे होर शुभ गुणी निकल सकते हैं। वाहिगुरु जी का खालसा, वाहिगुरु जी की फतेह।